میں سب پہ کرم ایک سا مانگتا ہوں، الہی میں تجھ سے دعا مانگتا ہوں،
کرم مانگتا ہوں، عطا مانگتا ہوں، الہی میں تجھ سے دعا مانگتا ہوں۔
یہ نفرت کی آگ نہ گلشن جلا دے، جو اس آگ کو میرے مولا بجھا دے، میں ایسے کرم کی ہوا مانگتا ہوں، الہی میں تجھ سے دعا مانگتا ہوں،
کرم مانگتا ہوں، عطا مانگتا ہوں، الہی میں تجھ سے دعا مانگتا ہوں۔
وہ برباد گھر جو اجاڑے گئے ہیں، وہ گلشن بھرے جو جلائے گئے ہیں، میں ان پہ کرم کی گھٹا مانگتا ہوں، الہی میں تجھ سے دعا مانگتا ہوں،
کرم مانگتا ہوں، عطا مانگتا ہوں، الہی میں تجھ سے دعا مانگتا ہوں۔
صداقت کے گہنے، صدا ان پہ سایہ تیرا مانگتا ہوں، الہی میں تجھ سے دعا مانگتا ہوں،
کرم مانگتا ہوں، عطا مانگتا ہوں، الہی میں تجھ سے دعا مانگتا ہوں۔
یہ غازی یہ تیرے مجاہد سپاہی، یہ دیتے ہیں تیرے کرم کی گواہی، میں فانی ہوں جا میں بقا مانگتا ہوں، الہی میں تجھ سے دعا مانگتا ہوں،
کرم مانگتا ہوں، عطا مانگتا ہوں، الہی میں تجھ سے دعا مانگتا ہوں۔
میرے ملک میرے وطن پہ کرم کر، مٹا ظلمت نور سے کر منور، تیرے نور کی ضیا مانگتا ہوں، الہی میں تجھ سے دعا مانگتا ہوں،
کرم مانگتا ہوں، عطا مانگتا ہوں، الہی میں
تو ہے جو نظام ہستی، کوئی تو ہے جو نظام ہستی چلا رہا ہے، وہی خدا ہے، کوئی تو ہے جو نظام ہستی چلا رہا ہے، وہی خدا ہے، دکھائی بھی جو نہ دے نظر بھی، دکھائی بھی جو نہ دے نظر بھی، جو آ رہا ہے وہی خدا ہے، وہی خدا ہے، وہی خدا ہے، وہی خدا ہے، نظر بھی نظر بھی رکھے سماعت بھی وہ جان لیتا ہے، نیتیں بھی جو خانہ لاشعور میں جگمگا رہا خدا ہے، وہی خدا ہے، وہی خدا ہے، وہی خدا ہے، تلاش اس کو تلاش اس کو نہ کر بتوں میں، وہ ہے بدلتی ہوئی رتوں میں، جو دن کو رات اور رات کو دن بنا رہا ہے، وہی خدا ہے، وہی خدا ہے، وہی خدا ہے، وہی خدا ہے، کوئی تو ہے جو نظام ہستی ہو، کوئی تو ہے جو نظام ہستی چلا رہا ہے، وہی خدا ہے، دکھائی بھی جو نہ دے نظر بھی، جو آ رہا ہے وہی خدا ہے، وہی خدا ہے، نظر بھی رکھے سماعت بھی وہ جان لیتا ہے، نیتیں بھی نظر بھی رکھے سماعت بھی وہ جان لیتا ہے، نیتیں بھی جو خانہ شعور میں جگمگا رہا ہے، وہی خدا ہے، وہی خدا ہے، وہی خدا ہے، وہی خدا کوئی تو ہے جو نظام ہستی چلا رہا ہے، وہی خدا ہے، دکھائی بھی جو نہ دے نظر جو آ رہا ہے، وہی خدا ہے، وہی خدا ہے، وہی خدا ہے، وہی خدا ہے، وہی خدا
اللهم حبب إلينا الإيمان وزينه في قلوبنا وكره إلينا الكفر والفسوق والعصيان واجعلنا من الراشدين. اے اللہ، ایمان کو ہمارے لیے محبوب بنا دیں اور اس کو ہمارے دلوں میں مزین فرما دیں، کفر گناہ اور نافرمانی سے ہم کو کراہیت عطا فرما دیں اور ہم کو کامیاب لوگوں میں شامل فرما دیں.
میرا دل بدل دے، 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 میرا دل بدل دے. میرا غفلت میں ڈوبا دل بدل دے، میرا غفلت میں ڈوبا دل بدل دے، ہوا و حرص والا دل بدل دے. میرا غفلت میں ڈوبا دل بدل دے، خدایا فضل فرما دل بدل دے، خدایا فضل فرما دل بدل دے، بدل دے دل کی دنیا دل بدل دے. میرا غفلت میں ڈوبا دل بدل دے، گناہگاری میں کب تک عمر کاٹوں، گناہگاری میں کب تک عمر کاٹوں، بدل دے میرا رستہ دل بدل دے. سنوں میں نام تیرا دھڑکنوں میں، سنوں میں نام تیرا دھڑکنوں میں، مزہ آ جائے مولا دل بدل دے. میرا غفلت میں ڈوبا دل بدل دے. ہٹا لوں آنکھ اپنی ماں سوا سے, ہٹا لوں آنکھ اپنی ماں سوا سے, جیوں میں تیری خاطر دل بدل دے. میرا غفلت میں ڈوبا دل بدل دے. کروں قربان اپنی ساری خوشیاں, کروں قربان اپنی ساری خوشیاں, تو اپنا غم عطا کر دل بدل دے. سہل فرما مسلسل یاد اپنی, سہل فرما مسلسل یاد اپنی, خدا یا رحم فرما دل بدل دے. میرا غفلت میں ڈوبا دل بدل دے. میرا دل بدل دے, میرا دل بدل دے, میرا دل بدل دے, میرا دل بدل دے. پڑا ہوں تیرے در پہ دل شکستہ, پڑا ہوں تیرے در پہ دل شکستہ, رہوں کیوں دل شکستہ دل بدل دے. میرا غفلت میں ڈوبا دل بدل دے. تیرا ہو جاؤں اتنی آرزو ہے, تیرا ہو جاؤں اتنی آرزو ہے, بس اتنی ہے تمنا دل بدل دے. میری فریاد سن لے میرے مولا, میری فریاد سن لے میرے مولا, بنا لے اپنا بندہ دل بدل دے. میرا غفلت میں ڈوبا دل بدل دے. دل مغموم کو مسرور کر دے, دل مغموم کو مسرور کر دے, دل بے نور کو پر نور کر دے. میرا ظاہر سنور جائے الہی, میرا ظاہر سنور جائے الہی, میرے باطن کی ظلمت دور کر دے. میرا غفلت میں ڈوبا دل بدل دے. مائے وحدت پلا مخمور کر دے, مائے وحدت پلا مخمور کر دے, محبت کے نشے میں چور کر دے. میرا غفلت میں ڈوبا دل بدل دے. میرا غفلت میں ڈوبا دل بدل دے.
You are listening to WTOR 770 AM, Youngstown, Toronto.
Namaskar, Bob Bishash. Take a minute.
The line between good and evil isn't always clear.
Hamara kaam hai achhai aur burai ke balance mein nazar rakhna.
The story of a forgotten assassin.
Ek aadmi hai, Bob Biswas. Achha aadmi lagta hai.
Who does not remember his past.
Bob.
Watch Abhishek Bachchan as never before.
I, Abhishek Bachchan, am coming to your screen as Bob Biswas.
Now streaming exclusively on Z5. Subscribe now.
GTA میں سب سے بڑا پاکستانی حلال بفے, 40 سے زائد آئٹمس کے ساتھ, اب ویلیج ٹیسٹ پر مسساکا میں. بریکفاسٹ بفے سیٹرڈے اینڈ سنڈے 10 AM to 2:30 PM, ڈنر بفے Friday to Sunday, 5:30 p.m. to 10:30 p.m. Party hall is open now. Mazid malumat ke liye call karein 647-774-4888. 4141 Dixie Road, Unit 10 and 11, Mississauga, Village Taze.
A mortgage lena aur bhi aasan. Centrum Future Mortgage Group ke Kaukab Javed ko call karein. Private mortgage for any purposes. Commercial mortgage, industrial mortgage, farm and hobby farm. Very comparable rates for first, second and third mortgage. Newcomers to Canada. First time buyers. Self-employed. Refinancing. Debt consolidation. Assist in real estate. He will make mortgage easy for you. Kaukab Javed, mortgage agent, 416-454-6065.
اپنے دانتوں کی حفاظت کے لیے رابطہ کیجیے آپ کی اپنی ڈاکٹر نازیہ رحمان لیزر ٹوتھ وائٹنگ روٹ کینال ٹریٹمنٹ ڈینٹل امپلانٹس
فری ڈینٹل ٹریٹمنٹ فار کڈز ہیلتھی اسمائلز انٹیریو کے تحت ڈینٹسٹری آن مسز ساگا 65 مونٹفیلیئر اسٹریٹ یونٹ 104 مسز ساگا روڈ اینڈ فائنینشل ڈرائیو
کال کیجیے ڈاکٹر نازیہ رحمان 9058721100 کنسلٹیشن ایبسولیوٹلی فار فری Dentistry on Mrs. Sarda.
Spirit Mickey Menswear. Three elements that represent the brand, fit, quality and value. Only South Asian owned men's custom sweating and shirting company in Canada. Fully vertical operation, direct from factory to customer. Quality compared to Harry Rosen, Burberry and Hugo Boss. 100% Italian wolf suit starting from $2.99. 100% Egyptian cotton shirt starting from $29.99. Chinos, Mariano, wolf sweaters, denim jeans, corduroy shirts, trousers and more. Visit today, 1535 Merseyside Drive, Unit 19. 20 Mississauga. Call 905-670-3388.
ਇੰਨਾ ਸੋਹਣਾ ਕਰ ਲਿਆ ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ
ਹਾਂਜੀ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਜਿੱਥੇ ਫ੍ਰਿਜ ਸਟੋਵ ਡਿਸ਼ ਵਾਸ਼ਰ ਥ੍ਰੀ ਪੀਸ ਕਿਚਨ ਬੰਡਲ ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਫਿਰ ਟੀਵੀ ਸੈਕਸ਼ਨ ਵਿੱਚ ਸੋਨੀ ਸੈਮਸੰਗ ਪੈਨਾਸੋਨਿਕ ਸ਼ਾਰਪ ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਵੈਸਟ ਪ੍ਰਾਈਸਿਸ ਇਨ ਦ ਟਾਊਨ ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 801 Bowie Drive West Brampton ya call karo 905-450-2828 905-450-2828
تم گھر کیوں نہیں خریدتے
میرے لیے آج کی مارکیٹ میں گھر خریدنا مشکل ہی نہیں بلکہ ناممکن ہے
میں بھی ایسے ہی سوچتا تھا مگر رائل کینیڈین ریئلٹی کے جسٹن جیمز نے سب کچھ آسان اور ممکن بنا دیا اور دیکھو آج میرا گھر ہے
جسٹن جیمز کو کیسے کانٹیکٹ کروں
رائل کینیڈین ریئلٹی کے جسٹن جیمز 647-688-6931 647-688-6931
लगनालो नाता तोड़ के फैदियालम दे बूहे ते आ बैठा खुश नसीब हां मैं भी नाम अपना ओदे विच गुलामा लिखा बैठा ओदी याद जमील नमाज मेरी ओदे ना दा विर्द पका बैठा मेरा दीन ते
Yeah.
यार बड़ी भुख लगी है पर इस वेले खान नू की मिलेगा सारा कुछ तो बंद है
मिलेगा तू चलता सही
पर किथे
ओ बाबा ढाबा ते जिथे मिलदा है पंजाब दा स्वाद भावे दिन होवे जा रात तुहाडी मिडनाइट क्रेविंग दा इना कोल है हर जवाब बाबा ढाबा एक कई लोकेशन तो सर्व करदे ने
आज ही कॉल करो बाबा ढाबा वाले महावीर बाठुरा नू
905-793-3636 905-793-3636
ते अपना काम खोलने ली तुसी फ्रेंचाइजी भी ले सकदे हो
बंगला मोटर कार दिला दे एक नहीं तो चार दिला दे
जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 6477-702-2023-647-702-V23 license number 10394
समोसा एंड स्वीट फैक्टरी दी तक गाली कुजोरे तुम्हा पया जे चारे पासे तुसी भी आओ 1850 आर्बियन रोड इन रेक्सडेल 416213-1165
चरणजीत बराड़ वालों आज दे नगारा प्रोग्राम च तुहाडा सारेयां दा निघा स्वागत साडा प्रोग्राम इस वेले वैबसाइट ते eawaz.com दे जरिए या फेसबुक लाइव ते तुसी सुन सकदे हो ਪਰਸਾ 10-15 ਮਿੰਟ ਆ ਇਸ ਤੋਂ ਬਾਅਦ ਫਿਰ ਔਨ ਏਅਰ ਹੋ ਜਾਣਾ ਜੀ ਸਮੇਂ ਦੀ ਕੁਝ ਸੀਮਤਾ ਹੀ ਹੁੰਦੀ ਹੈ ਜੀ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਸਾਡਾ ਜਿਹੜਾ ਚੈਨਲ ਆ ਇਹਦਾ ਸਮਾਂ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ ਹੁੰਦਾ ਤੇ ਇੱਧਰ ਹੁਣ ਥੋੜੇ ਜਿਹੇ ਛੋਟੇ ਹੋ ਗਏ ਨੇ ਟਾਈਮ ਦੀ ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਇਸ ਕਰਕੇ 15 ਕੁ ਮਿੰਟ ਤੁਹਾਨੂੰ ਉਡੀਕ ਕਰਨੀ ਪੈਂਦੀ ਹੈ ਤੁਹਾਡੇ ਪੇਸ਼ੈਂਸ ਤੁਹਾਡੇ ਸਬਰ ਦੀ ਤਾਰੀਫ ਕਰਦੇ ਹਾਂ ਜੀ ਅਸੀਂ ਐਪਰੀਸ਼ੀਏਟ ਕਰਦੇ ਹਾਂ 10 ਮਿੰਟ ਦਾ ਜਿਹੜਾ ਸਮਾਂ ਸਾਡਾ ਏਅਰ ਤੇ ਜਾਣ ਤੋਂ ਬਚਿਆ ਉਨੀ ਦੇਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਕਿਉਂਕਿ ਕਾਫੀ ਸਾਰੇ ਸੱਜਣ ਸਾਡੇ ਨਾਲ ਵੈਬਸਾਈਟ ਤੇ ਫੇਸਬੁੱਕ ਤੇ ਲਾਈਵ ਹੁੰਦਾ ਪ੍ਰੋਗਰਾਮ ਜੁੜ ਜਾਂਦੇ ਨੇ ਦੋਸਤੋ ਹਮੇਸ਼ਾ ਦੀ ਤਰ੍ਹਾਂ ਆਪਾਂ ਜਦੋਂ ਦਾ ਤਕਰੀਬਨ 1.5 ਸਾਲ ਦਾ ਕੋਰੋਨਾ ਸ਼ੁਰੂ ਹੋਇਆ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਇਹਦੀ ਗੱਲਬਾਤ ਕਰਦੇ ਹੁੰਦੇ ਵੈਸੇ ਹੁਣ ਤੱਕ ਤਾਂ ਦੁਨੀਆਂ ਭਰ ਦੇ ਲੋਕ ਨੇ ਜਿਹੜੇ ਉਹਨਾਂ ਨੂੰ ਇੰਨੀ ਕੁ ਜਾਣਕਾਰੀ ਹੋ ਗਈ ਆ ਇਸ ਪ੍ਰੋਬਲਮ ਦੇ ਸੰਬੰਧ ਦੇ ਵਿੱਚ ਇਸ ਮਹਾਮਾਰੀ ਦੇ ਸੰਬੰਧ ਦੇ ਵਿੱਚ ਵੀ ਦੱਸਣ ਨੂੰ ਬਾਕੀ ਕੁਝ ਨਹੀਂ ਰਿਹਾ ਸਿੱਖਿਅਤ ਹੋ ਗਏ ਨੇ ਲੋਕਾਂ ਦੇ ਵਿੱਚ ਅਵੇਅਰਨੈਸ ਆ ਗਈ ਆ ਲੋਕ ਵੈਕਸੀਨੇਸ਼ਨ ਆਪਣੇ ਆਪ ਲਵਾ ਰਹੇ ਨੇ ਕੁਝ ਹੈਗੇ ਨੇ ਲੱਕੜ ਸਿਰੇ ਜਿਹਨਾਂ ਨੂੰ ਕਹਿ ਸਕਦੇ ਹਾਂ ਜਿਹੜੇ ਕਹਿੰਦੇ ਜੀ ਅਸੀਂ ਤਾਂ ਵੈਕਸੀਨ ਲਵਾਉਣੀ ਨਹੀਂ ਚਲੋ ਆਪਾਂ ਉਹਨਾਂ ਦੀ ਗੱਲ ਨਹੀਂ ਕਰਦੇ ਪਰ ਓਵਰਆਲ ਇਹ ਹੈਗਾ ਕਿ ਲੋਕਾਂ ਨੂੰ ਲੱਗਦਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਘਰ ਕਰ ਗਈ ਹੈ ਕਿ ਜਿੰਨੀ ਵੈਕਸੀਨੇਸ਼ਨ ਹੋਈ ਹੋਵੇ ਉਨਾ ਕੰਮ ਠੀਕ ਹੈ ਪਿਛਲੇ ਸਮੇਂ ਦੇ ਵਿੱਚ ਭਾਵੇਂ ਇੱਥੇ ਜਾਂ BC ਦੇ ਵਿੱਚ ਆ ਕੁਝ ਦਿਨਾਂ ਦੇ ਵਿੱਚ ਕੇਸਿਸ ਕੁਝ ਵਧੇ ਸੀ ਹੁਣ ਵੀ ਲੱਗਦਾ ਕਈਆਂ ਨੂੰ ਕਿਉਂਕਿ ਭੀੜ ਭੜਕਾ ਉਸੇ ਤਰ੍ਹਾਂ ਹੋ ਰਿਹਾ ਦੁਬਾਰਾ ਇਸ ਕਰਕੇ ਸੰਭਾਵਨਾ ਸੀ ਇਸ ਗੱਲ ਦੀ ਕਿ ਕੋਰੋਨਾ ਦੇ ਕੇਸ ਕੁਝ ਵਧਣਗੇ ਤੇ ਲੋਕ ਉਹਦੇ ਲਈ ਮੈਂਟਲੀ ਤਿਆਰ ਨੇ ਦੂਜੀ ਗੱਲ ਇਹ ਆ ਕਿ ਠੀਕ ਹੈ ਭਾਵੇਂ ICU ਦੇ ਵਿੱਚ ਬੰਦੇ ICU 'ਚ ਬੰਦੇ ਜਾਂਦੇ ਨੇ ਇਨਸਾਨ ਜਿਹੜੇ ਗੰਭੀਰ ਹੁੰਦੇ ਨੇ ਹੋਸਪਿਟਲ ਦੇ ਵਿੱਚ ਵੀ ਜਾਣਾ ਪੈਂਦਾ ਪਰ ਓਵਰਆਲ ਦੇਖਿਆ ਅਥਾਰਟੀਜ਼ ਇਹ ਕਹਿ ਰਹੀਆਂ ਨੇ ਕਿ ਓਨੀ ਖਤਰਨਾਕ ਹਾਲਤ ਨਹੀਂ ਜਿੰਨੀ ਪਿਛਲੇ ਸਾਲ ਜਾਂ ਮਤਲਬ ਜਦੋਂ ਇਹ ਕੋਰੋਨਾ ਉਹ ਸ਼ੁਰੂ ਹੋਇਆ ਸੀ ਉਦੋਂ ਸੀ ਇਸ ਕਰਕੇ ਥੋੜੀ ਜਿਹੀ ਖੁਸ਼ੀ ਤੇ ਤਸੱਲੀ ਵਾਲੀ ਗੱਲ ਆ ਖੈਰ ਵੈਸੇ ਤਾਂ ਇਹ ਹੈ ਬਿਮਾਰੀ ਕੋਈ ਵੀ ਮਾੜੀ ਹੁੰਦੀ ਆ ਪਰ ਇੱਕ ਹੈਰਾਨੀ ਵਾਲੀ ਗੱਲ ਆ ਕਿ ਜਦੋਂ ਦਾ ਕੋਰੋਨਾ ਆਇਆ ਅਸੀਂ ਬਾਕੀ ਸਮੱਸਿਆਵਾਂ ਨੂੰ ਬਾਕੀ ਪ੍ਰੋਬਲਮਸ ਨੂੰ ਬਾਕੀ ਬਿਮਾਰੀਆਂ ਨੂੰ ਭੁੱਲ ਹੀ ਗਏ ਹਾਂ ਜਿਵੇਂ ਗੱਲ ਭਾਵੇਂ ਇੱਥੇ ਦੀ ਕਰ ਲਓ ਭਾਵੇਂ ਬਾਹਰ ਦੀ ਕਰ ਲਓ ਭਾਵੇਂ ਭਾਰਤ ਦੀ ਕਰ ਲਓ ਜਿੱਥੋਂ ਦੀ ਮਰਜ਼ੀ ਕਰ ਲਓ ਇੰਨੀਆਂ ਕੁ ਬਿਮਾਰੀਆਂ ਨੇ ਇੰਨੀਆਂ ਕੁ ਸਮੱਸਿਆਵਾਂ ਨੇ ਸਿਹਤ ਦੀਆਂ ਇੰਨੀਆਂ ਕੁ ਪ੍ਰੋਬਲਮਸ ਨੇ ਕਿ ਬੰਦੇ ਨੂੰ ਉਦੋਂ ਹੀ ਖਿਆਲ ਆਉਂਦਾ ਜਦੋਂ ਮੌਤ ਦੀ ਗੱਲ ਸਾਹਮਣੇ ਆਉਂਦੀ ਹੈ ਜਿਹੜੇ ਹਾਲਾਤ ਮੌਤ ਵੱਲ ਖਿੱਚ ਕੇ ਲਿਜਾਂਦੇ ਨੇ ਕਦਮ ਦਰ ਕਦਮ ਬੰਦਾ ਮੌਤ ਵੱਲ ਵੱਧਦਾ ਜਾਂਦਾ ਖਿਆਲ ਨਹੀਂ ਕਰਦਾ ਬੰਦਾ ਸਾਡੇ ਇੱਥੇ ਫਿਰ ਵੀ ਕਿਉਂਕਿ ਆਲੇ ਦੁਆਲੇ ਮਾਹੌਲ ਆਲੇ ਦੁਆਲੇ ਇਨਵਾਇਰਮੈਂਟ ਆ ਜਿਹੜਾ ਸਾਫ ਆ, ਇਸ ਕਰਕੇ ਕੁਝ ਬਿਮਾਰੀਆਂ ਤੋਂ ਸਾਡਾ ਬੱਚਾ ਆਪਣੇ ਆਪ ਹੀ ਹੋ ਜਾਂਦਾ। ਪਰ ਕਈ ਜਿਹੜੇ ਡਿਵੈਲਪਿੰਗ ਕੰਟਰੀਜ਼ ਕਹੀਏ ਆਪਾਂ, ਜਿੱਥੇ ਭੀੜ ਭੜੱਕਾ, ਸ਼ੋਰ ਸ਼ਰਾਬਾ, ਖਾਣ ਪੀਣ ਦੀਆਂ ਸਹੂਲਤਾਂ ਜਿੱਥੇ ਬੈਲੈਂਸ ਡਾਇਟ, ਮੇਰੇ ਕਹਿਣ ਦਾ ਮਤਲਬ ਖਾਣ ਪੀਣ ਦਾ ਮਤਲਬ ਦੂਜਾ ਨਹੀਂ, ਭੰਗ ਦੇ ਪਕੌੜੇ ਜਾਂ ਪੈਗ ਲਾਉਣ ਤੋਂ ਨਹੀਂ, ਖਾਣ ਪੀਣ ਦਾ ਮਤਲਬ ਬੈਲੈਂਸ ਡਾਇਟ, ਚੰਗੀ ਜਿਹੜੀ ਖੁਰਾਕ ਆ ਉਹਦੀਆਂ ਸਹੂਲਤਾਂ ਦੀ ਘਾਟ ਆ, ਪੂਰੇ ਖੁਰਾਕ ਦੇ ਵਿੱਚ ਪੂਰੇ ਵਿਟਾਮਿਨ ਜਾਂ ਮਿਨਰਲ ਜਾਂ ਪੂਰੇ ਪ੍ਰੋਟੀਨ ਵਗੈਰਾ ਨਹੀਂ ਖਾਧੇ ਜਾਂਦੇ, ਉੱਥੇ ਬਿਮਾਰੀਆਂ ਆਪਣੇ ਆਪ ਵੱਧਦੀਆਂ ਨੇ ਫਿਰ, ਕਿਉਂਕਿ ਜਿਹੜੀ ਨੈਚੁਰਲ ਇਮਿਊਨਿਟੀ ਹੈਗੀ ਆ ਬਿਮਾਰੀਆਂ ਪ੍ਰਤੀ, ਜਿਹੜੀ ਰੈਜ਼ਿਸਟੈਂਸ ਆ ਉਹ ਘੱਟ ਹੁੰਦੀ ਆ ਜਦੋਂ ਤੁਸੀਂ ਖੁਰਾਕ ਦੇ ਕੁਝ ਹਿੱਸੇ ਆ ਜਿਹੜੇ ਉਹ ਮਿਸ ਕਰ ਦਿੰਦੇ ਹੋ। ਇਸ ਕਰਕੇ ਉੱਥੇ ਬਿਮਾਰੀਆਂ ਬਹੁਤ ਜ਼ਿਆਦਾ ਤੇਜ਼ੀ ਨਾਲ ਵੱਧ ਰਹੀਆਂ ਨੇ। ਕਈ ਵਾਰੀ ਹੈਰਾਨੀ ਹੁੰਦੀ ਹੈ ਜਦੋਂ ਡਾਟਾ ਫਰੋਲ ਕੇ ਵੇਖਦੇ ਹਾਂ ਬਈ ਕਰੋਨਾ ਦੇ ਸਮੇਂ 'ਚ ਹੀ ਬਿਮਾਰੀ ਬਾਰੇ ਮੌਤ ਬਾਰੇ ਦੱਸਿਆ ਜਾਂਦਾ, ਉਸ ਤੋਂ ਬਿਨਾਂ ਵੀ ਲੋਕ ਮਰਦੇ ਨੇ। ਇੱਕ ਇੱਕ ਮਿੰਟ 'ਚ, ਇੱਕ ਇੱਕ ਸੈਕਿੰਡ ਬਾਅਦ, ਕਦੇ ਗੂਗਲ ਖੋਲ੍ਹ ਕੇ ਦੇਖਿਓ ਤੁਸੀਂ ਵੀ ਇੱਕ ਮਿੰਟ 'ਚ ਕਿੰਨੇ ਲੋਕ ਆ ਜਿਹੜੇ ਤੁਰ ਜਾਂਦੇ ਨੇ, ਇੱਕ ਸੈਕਿੰਡ 'ਚ ਦੁਨੀਆਂ ਭਰ ਦੇ ਕਿੰਨੇ ਲੋਕ ਤੁਰ ਜਾਂਦੇ ਨੇ, ਕਿੰਨੇ ਲੋਕ ਆ ਜਿਹੜੇ ਉਹਨਾਂ ਨੂੰ ਕੁਝ ਇਹੋ ਜਿਹੀਆਂ ਬਿਮਾਰੀਆਂ ਲੱਗਦੀਆਂ ਨੇ ਜਿਹੜੀਆਂ ਸਾਡੇ ਲਾਈਫ ਸਟਾਈਲ ਕਰਕੇ ਅਸੀਂ ਆਪ ਸਹੇੜੀਆਂ ਹੁੰਦੀਆਂ, ਵੀ ਤੁਰਨਾ ਫਿਰਨਾ ਘੱਟ ਆ ਜੀ, ਭੱਜਣਾ ਦੌੜਨਾ ਘੱਟ ਆ, ਫਿਜ਼ੀਕਲ ਐਗਜ਼ਰਸ਼ਨ ਘੱਟ ਕਰ ਸਕਦੇ ਕਰਦੇ ਹਾਂ ਅਸੀਂ, ਉਹਦੇ ਕਰਕੇ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਲੱਗਦੀਆਂ ਨੇ। ਜਾਂ ਮਾਨਸਿਕ ਜਿਹੜਾ ਤਣਾਅ ਹੈ, ਸਟ੍ਰੈਸ ਆ, ਕੁਝ ਸਟ੍ਰੈਸ ਤਾਂ ਜ਼ਰੂਰੀ ਹੈ ਜ਼ਿੰਦਗੀ ਜਿਉਣ ਲਈ, ਪਰ ਕੁਝ ਸਟ੍ਰੈਸ ਆ ਜਿਹੜਾ, ਕੁਝ ਨਹੀਂ ਬਹੁਤਾ ਸਟ੍ਰੈਸ ਆ ਜਿਹੜਾ ਸਾਨੂੰ ਚੱਕਣਾ ਪੈਂਦਾ, ਬਹੁਤੇ ਸਟ੍ਰੈਸ ਦੇ ਵਿੱਚੋਂ ਸਾਨੂੰ ਨਿਕਲਣਾ ਪੈਂਦਾ, ਮੌਕੇ 'ਤੇ ਨਹੀਂ ਪਤਾ ਲੱਗਦਾ। ਕਈ ਸਾਲ ਸਟ੍ਰੈਸ ਦੇ ਵਿੱਚ ਰਹਿਣ ਦੇ ਕਾਰਨ ਸਾਡਾ ਸਰੀਰ ਅੰਦਰੋਂ ਖਿੱਚਿਆ ਜਾਂਦਾ, ਹਾਰਮੋਨਲ ਸੀਕ੍ਰੀਸ਼ਨ ਜਿਹੜੀਆਂ ਹੁੰਦੀਆਂ ਨੇ ਉਹ ਐਕਸੈਸਿਵ ਹੋ ਕੇ ਵਾਰ ਵਾਰ ਇੰਨੀਆਂ ਸੀਕ੍ਰੀਸ਼ਨ ਜਾਂ ਨਹੀਂ ਸੀਕ੍ਰੀਸ਼ਨ ਹੁੰਦੀਆਂ, ਕੁਝ ਹਾਰਮੋਨਸ ਨੇ ਉਹ ਸੀਕ੍ਰੀਟ ਨਹੀਂ ਕਰਦੇ, ਗਲੈਂਡਸ ਨੇ ਜਿਹੜੇ ਜਾਂ ਓਵਰ ਸੀਕ੍ਰੀਸ਼ਨ ਕਰਦੇ ਨੇ, ਉਹਦੇ ਨਾਲ ਸਾਨੂੰ ਬਹੁਤ ਸਾਰੀਆਂ ਪ੍ਰੋਬਲਮਸ ਲੱਗ ਜਾਂਦੀਆਂ। ਲਗਾਤਾਰ ਤਣਾਅ ਦਾ ਸ਼ਿਕਾਰ ਰਹਿਣ ਦੇ ਕਰਕੇ ਦਿਲ ਦੇ ਰੋਗ, ਬਲੱਡ ਪ੍ਰੈਸ਼ਰ, ਹੋਰ ਬਹੁਤ ਸਾਰੀਆਂ ਬਿਮਾਰੀਆਂ ਸਾਨੂੰ ਲੱਗਦੀਆਂ, ਅਸੀਂ ਉਹਨਾਂ ਵੱਲ ਖਿਆਲ ਕਰਨਾ ਹੀ ਛੱਡਤਾ। ਜਾਂ ਇਹ ਕਹਿ ਲਓ ਬਸ ਚਾਰੇ ਪਾਸੇ ਕਰੋਨਾ 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 ਕਰੋਨਾ, 2 ਸਾਲ ਇਹੀ ਕੁਝ ਚੱਲਿਆ, ਮਾਨਸਿਕ ਸਿਹਤ ਲੋਕਾਂ ਦੀ ਵਿਗੜਦੀ ਗਈ। ਦੇਖੋ ਇੱਕ ਪਾਸੇ ਹਾਲਾਤ ਸਮਝੋ, ਇੱਕ ਪਾਸੇ ਇਹ ਹੈ ਕਿ ਮਜਬੂਰੀ ਵਸ ਅਸੀਂ ਆਈਸੋਲੇਟ ਹੋਏ, ਅਸੀਂ ਸੋਸ਼ਲ ਡਿਸਟੈਂਸ ਬਣਾ ਕੇ ਰੱਖਦੇ ਹਾਂ, ਫਿਜ਼ੀਕਲ ਡਿਸਟੈਂਸ ਬਣਾ ਕੇ ਰੱਖਦੇ ਹਾਂ, ਪਰ ਦੂਜੇ ਪਾਸੇ ਹੋਇਆ ਇਹ ਕਿ ਅਸੀਂ ਇੱਕ ਦੂਜੇ ਨੂੰ ਮਿਲਣਾ ਜੁਲਣਾ ਬੰਦ ਕਰਤਾ। ਇਹ ਦੇਖੋ ਇਨਸਾਨ ਇਨਸਾਨ ਦੀ ਦਾਰੂ ਆ, ਗੱਲਬਾਤ ਕਰਨੀ ਬੰਦ ਕਰਤੀ, ਭਾਵੇਂ ਫੋਨ ਦੇ ਜ਼ਰੀਏ ਸਾਡਾ ਸੰਪਰਕ ਰਿਹਾ, ਪਰ ਆਪਣੇ ਆਪ ਦੇ ਵਿੱਚ ਇਹ ਵੀ ਬਹੁਤ ਵੱਡੀ ਪ੍ਰੋਬਲਮ ਆ। ਜਦੋਂ ਇਨਸਾਨ ਇਨਸਾਨ ਨੂੰ ਦੇਖਦਾ ਨਹੀਂ, ਜਦੋਂ ਬੱਚੇ ਬੱਚਿਆਂ ਨਾਲ ਖੇਲਦੇ ਨਹੀਂ, ਮਾਨਸਿਕ ਤਣਾਅ ਦਾ ਸ਼ਿਕਾਰ ਹੁੰਦੇ ਨੇ, ਤੇ ਉਹਨਾਂ ਦੀ ਨਿਉਂ ਆ ਜਿਹੜੀ ਮਾਨਸਿਕ ਤਣਾਅ ਦੀ ਬਚਪਨ ਦੇ ਵਿੱਚ ਹੀ ਵੱਧ ਜਾਂਦੀ ਆ। ਬਾਕੀ ਅਸੀਂ ਕੁਝ ਇਹੋ ਜਿਹੇ ਸਮਾਜਾਂ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਇੰਡੀਵਿਜੁਅਲਿਜ਼ਮ ਆ ਜਿਹੜਾ, ਨਿੱਜਤਾ ਜਿਹੜੀ, ਉਹਨੂੰ ਇੰਨੀ ਕੁ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ ਵੀ ਬੰਦਾ ਸਮਾਜ ਨਾਲ ਟੁੱਟਦਾ ਟੁੱਟ ਜਾਂਦਾ। ਫਿਰ ਉਹ ਜ਼ਿੰਦਗੀ ਜਿਉਣ ਦੇ ਆਪਣੇ ਢੰਗ ਤਰੀਕੇ ਲੱਭਦਾ, ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਂਦਾ, ਅੰਤਰਮੁਖੀ ਹੋ ਜਾਂਦਾ। ਉਹ ਸ਼ਬਦ ਤੁਸੀਂ ਇਹਦਾ ਮੀਨਿੰਗ, ਅੰਤਰਮੁਖੀ ਦਾ ਮਤਲਬ ਇਹ ਹੁੰਦਾ ਕਿ ਆਪਣੇ ਹਿਸਾਬ ਦੇ ਨਾਲ ਹੀ ਸੋਚਣਾ ਸ਼ੁਰੂ ਕਰ ਦਿੰਦਾ, ਜਿਹਨੂੰ ਕਿਤੇ ਕਿਤੇ ਆਪਾਂ ਥਿੰਕਿੰਗ ਵਿਦ ਇਨ ਦਾ ਬੋਕਸ ਵੀ ਕਹਿ ਦਿੰਦੇ ਹਾਂ, ਵੀ ਬੋਕਸ ਤੋਂ ਬਾਹਰ ਨਿਕਲ ਕੇ ਸੋਚੋ, ਉਹਦਾ ਮਤਲਬ ਇਹੀ ਹੈ ਅੰਤਰਮੁਖੀ ਸੋਚ। ਬਾਹਰਮੁਖੀ ਸੋਚ ਹੁੰਦੀ ਹੈ ਵੀ ਸਮਾਜ ਦੇ ਹਾਲਾਤਾਂ ਦੇ ਮੁਤਾਬਕ ਸੋਚਣਾ, ਆਲੇ ਦੁਆਲੇ ਨੂੰ ਧਿਆਨ ਦੇ ਵਿੱਚ ਰੱਖ ਕੇ ਸੋਚਣਾ। ਅੰਤਰਮੁਖੀ ਦਾ ਮਤਲਬ ਹੈਗਾ ਵੀ ਆਪਣੇ ਅੰਦਰੋਂ ਜਿਹੜੀ ਆਵਾਜ਼ ਨਿਕਲਦੀ ਆ ਉਹਦੇ ਮੁਤਾਬਕ ਹੀ ਸੋਚਣਾ। ਹੁਣ ਜਿਹੜੀ ਅੰਦਰੋਂ ਆਵਾਜ਼ ਨਿਕਲਦੀ ਆ ਹਮੇਸ਼ਾ ਠੀਕ ਨਹੀਂ ਹੁੰਦੀ, ਹਾਲਾਂਕਿ ਸਾਨੂੰ ਬਹੁਤ ਸਾਰੇ ਧਾਰਮਿਕ ਗ੍ਰੰਥ ਕਹਿੰਦੇ ਨੇ, ਬਹੁਤ ਸਾਰੇ ਵਿਦਵਾਨ ਵੀ ਕਹਿੰਦੇ ਜੀ ਬੰਦੇ ਨੂੰ ਆਪਣੇ ਅੰਦਰ ਮੁਤਾਬਕ ਸੋਚਣਾ ਚਾਹੀਦਾ। ਅਸਲ ਚ ਅੰਦਰ ਮੁਤਾਬਕ ਸੋਚਣਾ, ਇਹਦੇ ਤੇ ਬੜੀ ਡਿਟੇਲ ਚ ਜਦੋਂ ਗੱਲ ਕਰਾਂਗੇ ਨਾ, ਤੇ ਇਹਦੇ ਚੋਂ ਬਹੁਤ ਕਈ ਵਾਰੀ ਭਿਆਨਕ ਸਿੱਟੇ ਨਿਕਲਦੇ ਆ। ਅੰਤਰਮੁਖੀ ਹੋ ਕੇ ਸੋਚਣਾ, ਅੰਦਰ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਅੰਦਰ ਦੀ ਆਵਾਜ਼ ਨੂੰ ਜਿਹਨੂੰ ਜ਼ਮੀਰ ਦੀ ਆਵਾਜ਼ ਕਿਹਾ ਜਾਂਦਾ, ਵੈਸੇ ਉਹ ਇੱਕ ਹੋਰ ਚੀਜ਼ ਹੁੰਦੀ ਹੈ। ਉਹਦਾ ਮਤਲਬ ਹੁੰਦਾ ਵੀ ਕੀ ਠੀਕ ਆ ਤੇ ਕੀ ਗਲਤ ਆ। ਇਹ ਸਿਰਫ ਅਸੀਂ ਇਕੱਲਾ ਬੰਦਾ ਨਹੀਂ ਡਿਸਾਈਡ ਕਰਦਾ ਕੀ ਠੀਕ ਆ ਤੇ ਕੀ ਗਲਤ ਆ, ਇਹ ਆਲੇ ਦੁਆਲੇ ਸਮਾਜ ਦੇ ਵਿੱਚ ਜਿਹੜੇ ਨੋਰਮਸ ਹੁੰਦੇ ਨੇ ਜਾਂ ਜਿਹੜੇ ਵਿਦਵਾਨ ਫਿਲੋਸਫਰ ਜਿਨ੍ਹਾਂ ਨੇ ਜ਼ਿੰਦਗੀ ਦੀ ਰਾਹ ਤੇ ਸਾਨੂੰ ਚੱਲਣਾ ਸਿਖਾਇਆ, ਸਿੱਖਿਆਵਾਂ ਸਾਡੇ ਸਾਹਿਤ ਦੇ ਵਿੱਚ ਪਈਆਂ ਨੇ, ਸਾਡੇ ਇਤਿਹਾਸ ਦੇ ਵਿੱਚ, ਸਾਡੇ ਵਿਰਸੇ ਦੇ ਵਿੱਚ ਪਈਆਂ ਨੇ, ਵਿਗਿਆਨ ਜਿਨ੍ਹਾਂ ਨੂੰ ਵਾਰ ਵਾਰ ਦਰੁਸਤ ਕਰਦਾ ਰਹਿੰਦਾ, ਉਹ ਚੀਜ਼ ਅਲੱਗ ਹੁੰਦੀ ਆ ਵੀ ਜ਼ਿੰਦਗੀ ਜਿਉਣ ਦੇ, ਇਨਸਾਨੀਅਤ ਦੇ ਢੰਗ ਤਰੀਕੇ, ਇੱਕ ਦੂਜੇ ਨਾਲ ਵਰਤਾਅ ਕਿਵੇਂ ਕਰਨਾ, ਅਸੀਂ ਮਿਊਚੁਅਲੀ ਕੋਐਗਜ਼ਿਸਟ ਕਿਵੇਂ ਕਰਨਾ ਅਲੱਗ ਅਲੱਗ ਸੱਭਿਆਚਾਰਾਂ ਦੇ ਵਿੱਚ, ਅਲੱਗ ਅਲੱਗ ਧਰਮਾਂ ਦੇ ਲੋਕਾਂ ਨੇ, ਅਲੱਗ ਅਲੱਗ ਬੋਲੀਆਂ ਦੇ, ਅਲੱਗ ਅਲੱਗ ਨੈਸ਼ਨੈਲਿਟੀਜ਼ ਦੇ ਲੋਕਾਂ ਨੇ, ਜਾਂ ਇੱਕ ਸਮਾਜ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਵਰਤਾਅ ਵਿਹਾਰ ਆ ਜਿਹੜਾ ਕਿਵੇਂ ਕਰਨਾ, ਉਹ ਇੱਕ ਅਲੱਗ ਗੱਲ ਆ। ਪਰ ਇਹ ਆ ਕਿ ਬਹੁਤੇ ਜ਼ਿਆਦਾ ਇੰਡੀਵਿਜੁਅਲ ਹੋਣ ਦੇ ਨਾਲ, ਨਿੱਜਤਾ ਦੇ ਨਾਲ, ਪ੍ਰਾਈਵੇਸੀ ਦੇ ਨਾਲ ਸਾਡੇ ਸਮਾਜ ਨੂੰ ਕਾਫੀ ਨੁਕਸਾਨ ਹੋ ਰਿਹਾ, ਤੇ ਜਿੰਨੇ ਵੀ ਮਾਨਸਿਕ ਰੋਗ ਨੇ, ਮੈਂਟਲ ਹੈਲਥ ਦੀਆਂ ਪ੍ਰੋਬਲਮਸ ਆਉਂਦੀਆਂ ਨੇ, ਇਹ ਇਹਦੇ ਵਿੱਚੋਂ ਨਿਕਲਦੀਆਂ ਨੇ। ਇਹ ਠੀਕ ਹੈ ਕਿ ਵੈਕਸੀਨੇਸ਼ਨ ਦੇ ਨਾਲ ਆ ਜਿਹੜੀ ਮਹਾਮਾਰੀ ਸੀ ਇਹਦੇ ਇਹਦੇ ਤੇ ਕਾਬੂ ਪਾਇਆ, ਪਰ ਜਿਹੜੀ ਇੱਕ ਥੋੜੀ ਜੀ ਸਾਡੇ ਤੋਂ ਮੈਨੂੰ ਲੱਗਦਾ ਜਿਹੜਾ ਫਰਕ ਰਿਹਾ ਉਹ ਇਹ ਹੈ ਕਿ ਅਸੀਂ ਨਿੱਜਤਾ ਨੂੰ ਬਹੁਤ ਜ਼ਿਆਦਾ ਉੱਚਾ ਚੁੱਕ ਲਿਆ ਬਈ ਨਹੀਂ ਜੀ ਇੰਨਾ ਕੁ ਅਸੀਂ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੀਏ, ਇੰਨਾ ਕੁ ਅਸੀਂ ਆਹ ਕਰੀਏ ਉਹਦੇ ਨਾਲ ਅਸੀਂ ਫਿਜ਼ੀਕਲੀ ਠੀਕ ਰਵਾਂਗੇ। ਨਹੀਂ ਜੀ, ਐਂ ਨਹੀਂ ਹੁੰਦਾ। ਇੱਕ ਹਰਡ ਇਮਿਊਨਿਟੀ ਹੁੰਦੀ, ਇੱਕ ਤਾਂ ਵੈਕਸੀਨੇਸ਼ਨ ਦੇ ਨਾਲ ਜਿਹੜੀ ਇਮਿਊਨਿਟੀ ਹੁੰਦੀ ਹੈ ਨਾ, ਬਿਮਾਰੀਆਂ ਦੇ ਨਾਲ ਲੜਨ ਦੀ ਜਿਹੜੀ ਸਮਰੱਥਾ ਉਹ ਵੱਧਦੀ ਹੈ। ਇੱਕ ਹਰਡ ਇਮਿਊਨਿਟੀ ਹੁੰਦੀ ਹੈ, ਹਰਡ ਮਤਲਬ ਝੁੰਡ, ਜਦੋਂ ਲੋਕ ਇਕੱਠੇ ਰਹਿੰਦੇ ਆ ਉਹ ਹੌਲੀ ਹੌਲੀ ਹੁੰਦਾ ਇਸ ਤਰ੍ਹਾਂ ਜੀ ਬਈ ਇਹ ਤੁਸੀਂ ਵੀ ਵੇਖਿਆ ਹੋਊਗਾ ਵੀ ਜਿਹੜਾ ਕਰੋਨਾ ਇਹ ਬਹੁਤ ਲੋਕਾਂ ਨੂੰ ਹੋਇਆ, ਬਹੁਤ ਲੋਕਾਂ ਨੂੰ ਜਿਹਨਾਂ ਨੂੰ ਨਹੀਂ ਹੋਇਆ ਉਹਨਾਂ ਨੂੰ ਪਤਾ ਹੀ ਨਹੀਂ, ਉਹਨਾਂ ਦੇ ਅੰਦਰ ਦੀ ਹੋ ਕੇ ਤੇ ਬਾਹਰ ਨਿਕਲ ਗਿਆ ਐਂ ਕਹਿ ਲਓ, ਜਾਂ ਉਹਨਾਂ ਦੇ ਵਿੱਚ ਇਮਿਊਨਿਟੀ ਇੰਨੀ ਸੀ ਉਹਨਾਂ ਨੂੰ ਫਰਕ ਕੋਈ ਨਹੀਂ ਪਿਆ, ਜਾਂ ਤਾਂ ਵੈਕਸੀਨੇਸ਼ਨ ਦੇ ਨਾਲ ਇਹ ਹਰਡ ਇਮਿਊਨਿਟੀ ਬਣਦੀ ਹੈ, ਜਾਂ ਫਿਰ ਹੌਲੀ 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 ਸਾਰਿਆਂ ਨੂੰ ਹੁੰਦਾ ਜਦੋਂ ਉਦੋਂ ਹਰਡ ਇਮਿਊਨਿਟੀ ਬਣਦੀ। ਬਸ ਫਰਕ ਇੰਨਾ ਕਾ ਕਿ ਅਸੀਂ ਉਹਨਾਂ ਲੋਕਾਂ ਦਾ ਬਚਾਅ ਰੱਖਣਾ ਹੁੰਦਾ ਜਿਹਨਾਂ ਲੋਕਾਂ ਨੂੰ ਜੋ ਇਹ ਹੋ ਜੇ ਤੇ ਇਹ ਉਹ ਕਿਤੇ ਉਹਨਾਂ ਦੀ ਜਾਨ ਦਾ ਖੌ ਨਾ ਬਣ ਜੇ, ਜਾਂ ਹਸਪਤਾਲਾਂ 'ਚ ਇੰਨੀ ਭੀੜ ਨਾ ਹੋ ਜੇ ਬਈ ਹੋਸਪਿਟਲ ਵਾਲੇ ਜਵਾਬ ਦੇਣ ਲੱਗ ਜਾਣ। ਖੈਰ ਸਾਡੇ ਸਟੇਸ਼ਨ ਆਈ ਡੀ ਦਾ ਟਾਈਮ ਹੋ ਗਿਆ ਜੀ, ਆਪਾਂ ਫਿਰ ਹੁਣ ਆਉਂਦੇ ਯਾਰ ਹੋਵਾਂਗੇ।
Good morning, WTOR, Youngstown, Toronto, now begins a full day of broadcasting activities. WTOR is owned and operated by Birosh Broadcasting Corporation and operates on an assigned frequency of 770 kilohertz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
ਯਾਰ ਬੜੀ ਭੁੱਖ ਲੱਗੀ ਹੈ, ਪਰ ਇਸ ਵੇਲੇ ਖਾਣ ਨੂੰ ਕੀ ਮਿਲੇਗਾ? ਸਾਰਾ ਕੁਝ ਤਾਂ ਬੰਦ ਹੈ।
ਮਿਲੇਗਾ, ਤੂੰ ਚੱਲ ਤਾਂ ਸਹੀ,
ਪਰ ਕਿੱਥੇ?
ਉਹ ਬਾਬਾ ਢਾਬਾ ਤੇ, ਜਿੱਥੇ ਮਿਲਦਾ ਪੰਜਾਬ ਦਾ ਸਵਾਦ, ਭਾਵੇਂ ਦਿਨ ਹੋਵੇ ਜਾਂ ਰਾਤ, ਤੁਹਾਡੀ ਮਿਡਨਾਈਟ ਕ੍ਰੇਵਿੰਗ ਦਾ ਇਹਨਾਂ ਕੋਲ ਹੈ ਹਰ ਜਵਾਬ। ਬਾਬਾ ਢਾਬਾ ਇਹ ਕਈ ਲੋਕੇਸ਼ਨ ਤੋਂ ਸਰਵ ਕਰਦੇ ਨੇ।
ਅੱਜ ਹੀ ਕਾਲ ਕਰੋ ਬਾਬਾ ਢਾਬਾ ਵਾਲੇ ਮਹਾਵੀਰ ਬਾਠੁਰਾ ਨੂੰ
9057933636
905-793-3636 ਤੇ ਆਪਣਾ ਕੰਮ ਖੋਲਣ ਲਈ ਤੁਸੀਂ ਫ੍ਰੈਂਚਾਈਜ਼ੀ ਵੀ ਲੈ ਸਕਦੇ ਹੋ।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023
License number 10394.
Samosa and Sweet Factory di tak gali kujore. Tuma paya je chare pase. Tusi bhi aao. 1850 Albion Road in Rexdale. 416-213-1165.
ਪਾਪਾ ਪਾਪਾ, ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ। ਡੈਡ, ਮੈਂ ਪੀਜ਼ਾ ਖਾਣਾ।
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ, ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ।
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ, ਪੀਜ਼ਾ, ਵਿੰਗ, ਸੈਲਡ, ਪਾਸਤਾ ਸਭ ਕੁਝ ਖਾ ਕੇ ਆਵਾਂਗੇ। ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1777। ਤਾਜ਼ੇ ਸਵਾਦਲੇ ਖਾਣੇ ਲਈ ਯਾਦ ਰੱਖੋ ਸ਼ਿਕਾਗੋ ਪੀਜ਼ਾ ਟਵਿਸਟ।
HK Tire Center ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946 ਜਾਂ ਫਿਰ ਲੰਡਨ 647-4182 ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ
ਉਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ
ਕੋਈ ਮੰਗੇ ਮੀਠਾ ਕੋਈ ਕਹੇ ਨਮਕੀ ਇੱਕ ਬਾਤ ਤੋਂ ਪੱਕੀ ਹੈ ਕਿ ਸਭ ਹੈ ਇਸਕੇ ਸ਼ੌਕੀ
ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟਸ ਜਿੱਥੇ ਹਮੇਸ਼ਾ ਹੀ ਰੱਖਿਆ ਜਾਂਦਾ ਹੈ ਤੁਹਾਡੇ ਸਵਾਦ ਅਤੇ ਸੁਰੱਖਿਆ ਦਾ ਪੂਰਾ ਖਿਆਲ COVID-19 ਦੇ ਚਲਦਿਆਂ ਸੇਫ ਐਂਡ ਸਿਕਿਉਰ ਪਿਕਅਪਸ ਆਰ ਅਵੇਲੇਬਲ ਐਟ ਰਾਜਧਾਨੀ
ਰਾਜਧਾਨੀ
ਮਲਟੀਪਲ ਲੋਕੇਸ਼ਨਸ ਇਨ GTA ਫੋਰ ਇਨਫੋ ਵਿਜ਼ਿਟ ਰਾਜਧਾਨੀ ਸਵੀਟਸ ਡਾਟ CA
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਹੁਣ ਅਸੀਂ ਆਨ ਦਾ ਏਅਰ ਹਾਂ ਜੀ। ਪਹਿਲਾਂ ਸਾਡਾ ਜਿਹੜਾ ਪੋਰਸ਼ਨ ਸੀਗਾ 10 ਮਿੰਟ ਦਾ, ਉਹ ਫਿਰ ਅਸੀਂ ਫੇਸਬੁੱਕ ਦੇ ਉੱਤੇ ਜਾਂ ਵੈਬਸਾਈਟ ਤੇ ਹੀ ਚੱਲਦਾ ਸੀਗਾ। ਧੰਨਵਾਦ ਜੀ ਜਿਹਨਾਂ ਸੱਜਣਾਂ ਨੇ ਰੇਡੀਓ ਆਨ ਕਰ ਲਿਆ ਸਾਡਾ ਤੇ ਸਾਡੇ ਪ੍ਰੋਗਰਾਮ ਨਾਲ ਜੁੜ ਗਏ ਨੇ। ਸਵੇਰ ਤੋਂ ਸ਼ਾਮ ਤੱਕ 770 ਚੈਨਲ ਦੇ ਉੱਤੇ ਅਲੱਗ ਅਲੱਗ ਪ੍ਰੋਗਰਾਮ ਨੇ ਜਿਹੜੇ ਉਹ ਤੁਸੀਂ ਸੁਣਦੇ ਹੋ। ਦੋਸਤੋ ਸਾਡਾ ਜਿਹੜਾ ਟਾਈਮ ਦਾ ਸਮਾਂ ਉਹ ਸਾਡੇ ਪ੍ਰੋਗਰਾਮ ਦਾ ਸਮਾਂ 7:30 ਤੋਂ ਲੈ ਕੇ 8:30 ਵਜੇ ਤੱਕ ਹੁੰਦਾ। ਆਪਾਂ ਗੱਲਬਾਤ ਕਰ ਰਹੇ ਸੀ ਜੀ ਕਿ ਬਹੁਤੀ ਜ਼ਿਆਦਾ ਨਿੱਜਤਾ ਜਿਹੜੀ ਪ੍ਰਾਈਵੇਸੀ ਆ ਉਹਦੇ ਨਾਲ ਵੀ ਸਾਡੇ ਸਮਾਜ ਦੇ ਵਿੱਚ ਕਾਫੀ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ। ਮਾਨਸਿਕ ਸਿਹਤ ਜਿਹਨੂੰ ਕਹਿੰਦੇ ਆ, ਦਿਮਾਗੀ ਸਿਹਤ ਜਿਹਨੂੰ, ਦਿਮਾਗੀ ਤਾਂ ਨਾ ਕਹੋ, ਮਨ ਕੋਈ ਹੋਰ ਚੀਜ਼ ਹੁੰਦੀ ਹੈ। ਮਨ ਹੁੰਦਾ ਜਿਹੜਾ, ਜਿਹੜੀ ਸਾਡੀ ਸੋਚ ਆ ਨਾ ਉਹਦਾ ਉਹਦਾ ਕੁੱਲ ਟੋਟਲ ਆਊਟਪੁੱਟ ਕਹਿੰਦੇ ਆ ਉਹਨੂੰ, ਕਿਉਂਕਿ ਸੋਚ ਦਿਮਾਗ ਦੇ ਵਿੱਚੋਂ ਨਿਕਲਦੀ ਆ। ਦਿਮਾਗ ਕਿਵੇਂ ਸੋਚਦਾ, ਇੱਕ ਸੁਪਰ ਕੰਪਿਊਟਰ ਆ, ਉਹਦੇ ਸੋਚਣ ਦੇ ਵਿੱਚ ਵੀ ਆਲੇ ਦੁਆਲੇ ਦਾ ਰੋਲ ਹੁੰਦਾ। ਜਿਹੜੀਆਂ ਗੱਲਾਂ ਅਸੀਂ ਆਲੇ ਦੁਆਲੇ ਚੋਂ ਸਿੱਖੀਆਂ ਹੁੰਦੀਆਂ ਉਹਦਾ ਅਚੇਤ ਮਨ ਦਾ ਹਿੱਸਾ ਬਣ ਜਾਂਦੀ, ਇਸ ਕਰਕੇ ਕਾਫੀ ਕੰਪਲੀਕੇਟਡ ਆ ਵੀ ਮਨ ਕੀ ਚੀਜ਼ ਆ, ਦਿਮਾਗ ਕੀ ਚੀਜ਼ ਆ। ਦਿਮਾਗ ਆ ਜਿਹੜਾ ਉਹ ਇੱਕ ਹਿੱਸਾ ਸਾਡੇ ਸਰੀਰ ਦਾ, ਪਰ ਦਿਮਾਗ ਦੀ ਜਿਹੜੀ ਆਊਟਪੁੱਟ ਆ ਉਹ ਉਹਨੂੰ ਮਨ, ਉਹਨੂੰ ਆਪਾਂ ਸੋਚ ਕਹਿੰਦੇ ਹਾਂ। ਹੁਣ ਉਹ ਸੋਚ ਦੇ ਵਿੱਚ ਆਲੇ ਦੁਆਲੇ ਦਾ ਵੀ ਵੱਡਾ ਹਿੱਸਾ, ਕਿਉਂਕਿ ਉਹ ਜਦੋਂ ਸੋਚਦੇ, ਕਿਵੇਂ ਸੋਚਦੇ ਹਾਂ ਅਸੀਂ, ਜਿਹੜਾ ਕੁੱਝ ਅਸੀਂ ਆਲੇ ਦੁਆਲੇ ਦੇ ਵਿੱਚੋਂ ਗ੍ਰਹਿਣ ਕਰਦੇ ਹਾਂ ਉਹ ਸਾਡੇ ਸਚੇਤ ਮਨ ਦਾ ਹਿੱਸਾ ਬਣ ਜਾਂਦਾ। ਉਹਦੇ ਮੁਤਾਬਕ ਅਸੀਂ ਸੋਚਣਾ ਸ਼ੁਰੂ ਕਰਦੇ ਹਾਂ, ਉਹ ਬੁਨਿਆਦ ਹੁੰਦੀ ਹੈ। ਜਿਵੇਂ ਜਿਵੇਂ ਸਾਡੇ ਸਾਡੀਆਂ ਇੰਟਰੈਕਸ਼ਨ ਹੁੰਦੀਆਂ ਆਲੇ ਦੁਆਲੇ, ਉਵੇਂ ਉਵੇਂ ਸਾਡੇ ਸਰੀਰ ਦੇ ਜਿਹੜੇ ਅੰਗ ਨੇ, ਗਿਆਨ ਇੰਦਰੀਆਂ ਨੇ, ਉਹ ਪ੍ਰਭਾਵਿਤ ਹੋ ਕੇ ਦਿਮਾਗ ਨੂੰ ਸੰਦੇਸ਼ ਦਿੰਦੀਆਂ। ਇਹ ਸੰਦੇਸ਼ ਇਲੈਕਟ੍ਰੋਨਿਕ ਫਾਰਮ ਦੇ ਵਿੱਚ ਹੁੰਦੇ ਨੇ, ਭਾਵੇਂ ਇਲੈਕਟ੍ਰੋਨਸ ਅੱਗੇ ਨਿਊਰੋਨਸ ਦੇ ਵਿੱਚ, ਇਲੈਕਟ੍ਰੋਨਸ ਨਹੀਂ ਸੋਰੀ ਨਿਊਰੋਨਸ ਜਿਹੜੇ ਹੈਗੇ ਅੱਗੇ ਕਿਵੇਂ ਐਕਟ ਕਰਦੇ ਨੇ, ਇੰਟਰੈਕਟ ਕਰਦੇ ਨੇ, ਬੜਾ ਕੰਪਲੀਕੇਟਡ ਮੈਟਰ ਆ। ਪਰ ਆਪਾਂ ਇੰਨਾ ਕਹਿ ਸਕਦੇ ਹਾਂ ਕਿ ਜਿਵੇਂ ਜਿਵੇਂ ਅਸੀਂ ਐਕਸਪੀਰੀਅੰਸ ਕਰਦੇ ਹਾਂ ਆਲੇ ਦੁਆਲੇ, ਉਵੇਂ ਉਵੇਂ ਸਾਡਾ ਦਿਮਾਗ ਆ ਜਿਹੜਾ ਉਹਦੇ ਵਿੱਚ ਕੁਝ ਪਰਮਾਨੈਂਟ ਮੈਮਰੀਜ਼ ਬਣ ਜਾਂਦੀਆਂ, ਕੁਝ ਚੇਂਜ ਹੁੰਦੀਆਂ ਰਹਿੰਦੀਆਂ, ਕੁਝ ਵਕਤ ਮੁਤਾਬਕ ਕੌਨਸ਼ੀਅਸ ਐਫਰਟਸ ਕਰਕੇ ਅਸੀਂ ਚੇਂਜ ਕਰਦੇ ਰਹਿੰਦੇ ਹਾਂ। ਜਿਵੇਂ ਫੋਰ ਐਗਜ਼ਾਮਪਲ ਸਾਡੀ ਸੋਚ ਕਿਵੇਂ ਬਣਦੀ ਹੈ, ਵੀ ਬੱਚਾ ਇੱਕ ਜੀ ਉਹਨੂੰ ਨੀ ਪਤਾ ਅੱਗ ਗਰਮ ਹੁੰਦੀ ਹੈ, ਪਰ ਜਿੰਨੀ ਦੇਰ ਜੇ ਉਹਨੂੰ ਕੋਈ ਸਮਝਾਉਂਦਾ ਉਹ ਨਹੀਂ ਸਮਝਦਾ, ਉਹਨੂੰ ਪਤਾ ਨੀ ਸਮਝਾਉਣਾ ਕੀ ਆ, ਸਮਝਣਾ ਕੀ ਆ, ਸ਼ਬਦਾਂ ਦਾ ਵੀ ਨੀ ਪਤਾ। ਪਰ ਜਦੋਂ ਇੱਕ ਵਾਰੀ ਉਹਦਾ ਹੱਥ ਛੱਡਦਾ ਫਿਰ ਉਹਨੂੰ ਪਤਾ ਲੱਗਦਾ ਵੀ ਅੱਗ ਗਰਮ ਹੁੰਦੀ ਹੈ, ਉਹਦੀ ਮੈਮਰੀ ਦੇ ਵਿੱਚ ਆ ਕੇ ਫਿੱਟ ਹੋ ਜਾਂਦੀ ਹੈ ਗੱਲ, ਅਚੇਤ ਮਨ ਦੇ ਵਿੱਚ ਵੜ ਜਾਂਦੀ ਹੈ, ਪੱਕੀ ਤਰ੍ਹਾਂ ਮੈਮਰੀ ਦੇ ਵਿੱਚ ਫਿੱਟ ਹੋ ਜਾਂਦੀ ਹੈ, ਸੁਚੇਤ ਮੈਮਰੀ 'ਚ ਫਿੱਟ ਹੋ ਜਾਂਦੀ ਹੈ, ਫਿਰ ਅੱਗੇ ਤੋਂ ਉਹਦੇ ਦਿਮਾਗ ਦਾ ਹਿੱਸਾ ਬਣ ਜਾਂਦਾ ਵੀ ਅੱਗ ਆ ਜਿਹੜੀ ਗਰਮ ਹੁੰਦੀ ਹੈ। ਇਸ ਤਰ੍ਹਾਂ ਕੁਝ ਬਹੁਤ ਸਾਰੀਆਂ ਸੂਖਮ ਭਾਵਨਾਵਾਂ ਨੇ ਸਾਡੀਆਂ, ਉਹ ਵੀ ਸਾਡੇ ਦਿਮਾਗ ਦਾ ਹਿੱਸਾ ਜਿਹੜੀਆਂ ਬਣ ਜਾਂਦੀਆਂ ਇਮੋਸ਼ਨਸ ਤੋਂ ਅੱਗੇ ਫਿਰ ਅਸੀਂ ਕਿਵੇਂ ਸੋਚਦੇ, ਬੜਾ ਕੰਪਲੀਕੇਟਡ ਮੈਟਰ ਆ। ਕਿਸੇ ਦਿਨ ਕਿਸੇ ਮਾਨਸਿਕ ਜਿਹੜਾ ਸੋਚ ਦਾ ਮਾਹਰ ਹੁੰਦਾ ਨਾ ਜਿਹੜਾ, ਉਹਦੇ ਨਾਲ ਗੱਲਬਾਤ ਆ ਜਿਹੜੀ ਇਸ ਵਿਸ਼ੇ ਦੇ ਉੱਤੇ ਕਰਾਂਗੇ। ਪਰ ਹਾਲ ਦੀ ਘੜੀ ਆਪਾਂ ਇੰਨੀ ਗੱਲਬਾਤ ਹੀ ਕਰ ਰਹੇ ਸੀ ਕਿ ਜਿਹੜੀ ਬਹੁਤ ਜ਼ਿਆਦਾ ਪ੍ਰਾਈਵੇਸੀ ਆ, ਨਿੱਜਤਾ, ਅਲਟੀਮੇਟਲੀ ਇਹ ਮਾਨਸਿਕ ਸਿਹਤ ਵਿਗਾੜਨ ਦੇ ਵਿੱਚ ਆਪਣਾ ਪੂਰਾ ਰੋਲ ਆ ਜਿਹੜੀ ਜਿਹੜਾ ਅਦਾ ਕਰਦੀ ਹੈ। ਇਸ ਕਰਕੇ ਆਲੇ ਦੁਆਲੇ ਮਿਲਿਆ ਜੁਲਿਆ ਕਰੋ, ਗੱਲਾਂ ਬਾਤਾਂ ਕਰਿਆ ਕਰੋ, ਗੱਪ ਗੁੱਪ ਵੀ ਮਾਰਿਆ ਕਰੋ, ਮਿਲ ਜੁਲ ਕੇ ਬੈਠਣਾ ਇਹ ਬਹੁਤ ਚੰਗੀ ਗੱਲ ਆ ਜੀ। ਜਿਹੜੀ ਸੋਚ ਜਿਹੜੇ ਲੋਕ ਇੱਕ ਦੂਜੇ ਨਾਲ ਮਿਲਣ ਜੁਲਣ ਤੋਂ ਬੈਠਣ ਤੋਂ ਆਪ ਨਹੀਂ ਇਸ ਪਾਸੇ ਜਾਂਦੇ ਜਾਂ ਰੋਕਦੇ ਨੇ ਦੂਜਿਆਂ ਨੂੰ, ਇਹਦਾ ਮਤਲਬ ਉਹ ਦੂਜੇ ਲੋਕਾਂ ਨੂੰ ਮਾਨਸਿਕ ਵਿਗਾੜਾਂ ਦੇ ਰਾਹ ਦੇ ਉੱਤੇ ਪਾ ਰਹੇ ਨੇ। ਖੈਰ ਆਪਾਂ ਇਹ ਵੀ ਗੱਲਬਾਤ ਕੀਤੀ ਸੀ ਕਿ ਅਲੱਗ ਅਲੱਗ ਸੱਭਿਆਚਾਰ ਨੇ, ਅਲੱਗ ਅਲੱਗ ਧਰਮ ਨੇ, ਅਲੱਗ ਅਲੱਗ ਕਲਚਰ ਨੇ, ਅਲੱਗ ਅਲੱਗ ਦੇਸ਼ ਨੇ, ਵੰਡੀਆਂ ਪਈਆਂ ਹੋਈਆਂ ਨੇ ਜੀ ਸਾਡੇ ਵਿੱਚ। ਜਾਂਦਾ ਬੱਚਾ ਜਿਹੜਾ ਨਾ ਉਹਦਾ ਕੋਈ ਦੇਸ਼ ਹੁੰਦਾ, ਨਾ ਉਹਦਾ ਕੋਈ ਧਰਮ ਹੁੰਦਾ, ਨਾ ਉਹਦਾ ਕੋਈ ਕਲਚਰ ਹੁੰਦਾ, ਬਸ ਜਿਹੇ ਜਿਹੇ ਕਲਚਰ, ਜਿਹੇ ਜਿਹੇ ਧਰਮ, ਜਿਹੇ ਜਿਹੇ ਗਰੁੱਪ ਦੇ ਵਿੱਚ ਉਹ ਪੈਦਾ ਹੋਇਆ ਉਹਦੇ ਤੇ ਲੱਗ ਜਾਂਦਾ ਜੀ ਠੱਪਾ। ਜਦੋਂ ਠੱਪਾ ਲੱਗ ਜਾਂਦਾ ਉਹ ਉਸੇ ਤਰ੍ਹਾਂ ਹੀ ਸੋਚਣਾ ਸ਼ੁਰੂ ਕਰਦਾ ਜਿਵੇਂ ਉਸਦਾ ਗਰੁੱਪ ਸੋਚਦਾ, ਪੈ ਗਿਆ ਨਾ ਪਾੜਾ ਫਿਰ ਉਸੇ ਤੋਂ ਫਿਰ ਉਹ ਫਿਰ ਇਹਦਾ ਮਤਲਬ ਉਹ ਜਿਹੜੀ ਥਿੰਕਿੰਗ ਉਹਨੂੰ ਦੇ ਦਿੱਤੀ ਜਾਂਦੀ ਹੈ, ਕਿੱਥੇ ਤਾਂ ਉਹਨੇ ਆਪ ਐਕਸਪੀਰੀਅੰਸ ਕਰਨੀ ਸੀ ਪਰ ਉਹਨੂੰ ਧੱਕੇ ਨਾਲ ਅਸੀਂ ਦੇਤੀ। ਬਹੁਤ ਸਾਰੇ ਵਿਦਵਾਨਾਂ ਨੇ ਕਿਹਾ ਕਿ ਸਾਰੀ ਉਮਰ ਅਸੀਂ ਇਹ ਗੱਲ ਸੋਚਦੇ ਰਹੇ ਬਈ ਅਸੀਂ ਵਿਦਿਅਕ ਸਿਸਟਮ ਵੀ ਬਣਾ ਲਏ, ਸਕੂਲ ਬਣਾ ਲਏ, ਯੂਨੀਵਰਸਿਟੀਜ਼ ਬਣਾ ਲਈਆਂ, ਇੰਨਾ ਲਿਟਰੇਚਰ ਆ ਜਿਹੜਾ ਰਚਿਆ ਪਿਆ, ਪਰ ਅਸੀਂ ਬੱਚਿਆਂ ਨੂੰ ਉਹਦਾ ਬਚਪਨ ਆ ਜਿਹੜਾ ਉਹ ਨਹੀਂ ਦੇ ਸਕੇ। ਹੁਣ ਤੁਸੀਂ ਕਹੋਗੇ ਜੀ ਬੜਾ ਬਚਪਨ ਦਿੱਤਾ ਹੋਇਆ, ਬੱਚੇ ਖੇਡਦੇ ਨੇ, ਖਾਂਦੇ ਨੇ, ਪੀਂਦੇ ਨੇ, ਸਾਰਾ ਕੁਛ ਕਰਦੇ ਆ, ਦਰੰਗੇ ਲਾਉਂਦੇ, ਨਹੀਂ। ਕਲਾਸ ਦੇ ਵਿੱਚ 16-17-20 ਬੱਚੇ ਬੱਚੇ ਬਿਠਾਏ ਹੋਏ ਨੇ, ਸਾਰਿਆਂ ਨੂੰ ਊੜਾ ਊੜਾ ਈਡੀ ਸਸਾਹਾ ਏ ਬੀ ਸੀ ਡੀ 1+1=2 ਇਹ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ, ਪਰ ਉਹਦੇ ਮਨ ਦੇ ਵਿੱਚ ਕਿਵੇਂ ਉਹਨੇ ਇੰਡੀਪੈਂਡੈਂਟਲੀ ਸੋਚਣਾ ਸੀ। ਇਸ ਤਰ੍ਹਾਂ ਤਾਂ ਹੋ ਹੀ ਨਹੀਂ ਸਕਦਾ ਵੀ 35 ਬੱਚੇ ਕਲਾਸ 'ਚ 20 ਬੱਚੇ ਬਿਠਾਏ ਹੋਣ ਤੇ ਸਾਰੇ ਇੱਕੋ ਤਰੀਕੇ ਨਾਲ ਸੋਚਦੇ ਹੋਣ, ਇਹ ਕਿਵੇਂ ਹੋ ਸਕਦਾ? ਹਿਊਮਨ ਮਾਇੰਡ ਆ, ਮਾਇੰਡ ਨੇ ਅਲੱਗ ਅਲੱਗ ਤਰੀਕੇ ਨਾਲ ਸੋਚਣਾ। ਹਾਂ, ਜੇ ਬੰਦੇ ਦੇ ਵਿੱਚੋਂ ਦਿਮਾਗ ਕੱਢ ਦੋ ਫਿਰ ਗੱਲ ਵੱਖਰੀ ਆ, ਸੋਚਦਾ ਕੌਣ ਨੀ? ਜਾਨਵਰ ਵੀ ਜਿਹਨਾਂ ਨੂੰ ਕਹਿ ਦਿੰਦੇ ਨਾ ਸੋਚਦੇ ਨੀ, ਉਹ ਵੀ ਸੋਚਦੇ। ਇਹ ਤਾਂ ਸਾਡੇ ਇਹ ਤਾਂ ਅਸੀਂ ਕਹਿੰਦੇ ਹਾਂ ਨਾ ਵੀ ਭੇਡਾਂ ਨਹੀਂ ਸੋਚਦੀਆਂ, ਭੇਡਾਂ ਵੀ ਸੋਚਦੀਆਂ ਨੇ, ਬੱਕਰੀਆਂ ਵੀ ਸੋਚਦੀਆਂ ਨੇ, ਪੰਛੀ ਵੀ ਸੋਚਦੇ ਨੇ, ਪਰ ਉਹਨਾਂ ਦੇ ਸੋਚਣ ਦੀ ਪ੍ਰਕਿਰਿਆ ਓਨੀ ਗੁੰਝਲਦਾਰ ਨੀ ਜਿੰਨੀ ਸਾਡੀ ਆ। ਉਹ ਸੋਚਦੇ ਨੇ ਸਿਰਫ ਆਲੇ ਦੁਆਲੇ ਬਾਰੇ, ਥੋੜਾ ਬਹੁਤ ਇੰਜੋਏ ਵੀ ਕਰਦੇ ਨੇ। ਇਹ ਕਹਿਣਾ ਗਲਤ ਆ ਕਿ ਜਾਨਵਰ ਨਹੀਂ ਸੋਚਦੇ, ਜਾਨਵਰਾਂ ਦੇ ਵਿੱਚ ਵੀ ਇਮੋਸ਼ਨਸ ਹੁੰਦੀਆਂ ਨੇ, ਪਰ ਇਨਸਾਨ ਆ ਜਿਹੜਾ, ਇਨਸਾਨ ਦੀ ਵਿਲੱਖਣਤਾ ਯੂਨੀਕਨੈਸ ਹੀ ਇਸੇ ਕਰਕੇ ਆ ਕਿ ਇਨਸਾਨ ਬਹੁਤ ਸੋਚਦਾ, ਦਿਮਾਗ ਆ ਜਿਹੜਾ ਉਹ ਸੋਚਣ ਦੀ ਪ੍ਰਕਿਰਿਆ ਦੇ ਵਿੱਚ ਹੀ ਰਹਿੰਦਾ। ਅਸੀਂ ਹੈਰਾਨ ਇਸ ਗੱਲ ਤੇ ਹੁੰਦੇ ਹਾਂ ਬਈ ਧਰਤੀ ਤੇ ਉੱਤੇ ਅਸੀਂ ਰਹਿੰਦੇ ਹਾਂ, ਅਸੀਂ ਕਿੱਥੇ ਕਿੱਥੇ ਪਹੁੰਚ ਗਏ, ਇੰਨੀ ਦੂਰ ਪਹੁੰਚ ਗਏ, ਅਸੀਂ ਉੱਡਣਾ ਸਿੱਖ ਲਿਆ, ਮੰਗਲ ਗ੍ਰਹਿ ਤੇ ਪਹੁੰਚਣ ਦੀਆਂ ਤਿਆਰੀਆਂ ਕਰ ਰਹੇ ਹਾਂ, ਅਸੀਂ ਦੂਜੀਆਂ ਧਰਤੀਆਂ ਫਰੋੜ ਰਹੇ ਹਾਂ, ਅਸੀਂ ਇੰਨਾ ਵੀ ਫਰੋੜ ਲਿਆ ਵੀ ਜਾਨਵਰ ਕਿਵੇਂ ਰਹਿੰਦੇ ਨੇ, ਪੰਛੀ ਕਿਵੇਂ ਰਹਿੰਦੇ ਨੇ, ਬੀਜ ਤੋਂ ਪੌਦਾ ਕਿਵੇਂ ਬਣਦਾ। ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਅਸੀਂ ਇਹ ਨਹੀਂ ਸੋਚਿਆ, ਅਸੀਂ ਇਹ ਗੈਸ ਨਹੀਂ ਕੀਤਾ, ਜਾਂ ਅਸੀਂ ਇਹ ਸਾਡੇ ਦਿਮਾਗ 'ਚ ਹੀ ਨਹੀਂ ਆਇਆ, ਜਾਂ ਸਾਨੂੰ ਆਇਆ ਹੀ ਨਹੀਂ ਵੀ ਧਰਤੀ ਦੇ ਉੱਤੇ ਇਨਸਾਨ ਨੇ ਕਿਸ ਤਰ੍ਹਾਂ ਰਹਿਣਾ। ਸਭ ਤੋਂ ਵੱਡਾ ਸਵਾਲ ਸਾਡੇ ਸਾਹਮਣੇ ਇਹ ਹੋਣਾ ਚਾਹੀਦਾ। ਹੁਣ ਤੁਸੀਂ ਕਹੋਗੇ ਬੜੇ ਆਰਾਮ ਨਾਲ ਰਹੀ ਜਾਂਦੇ ਆ, ਦੇਸ਼ ਵੰਡੇ ਹੋਏ ਆ, ਫੌਜਾਂ ਬਣਾਈਆਂ ਹੋਈਆਂ, ਪੁਲਿਸ ਹੈਗੀ ਆ, ਕਾਨੂੰਨ ਬਣਿਆ ਹੋਇਆ, ਹਾਂਜੀ, ਸਕੂਲਾਂ ਯੂਨੀਵਰਸਿਟੀਆਂ 'ਚ ਬੱਚੇ ਆ ਜਿਹੜੇ ਪੜ੍ਹੀ ਜਾਂਦੇ ਨੇ, ਨੌਕਰੀ ਕਰੀ ਜਾਂਦੇ ਨੇ ਬੜੇ ਆਰਾਮ ਦੇ ਨਾਲ, ਤੇ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ? ਨਹੀਂ ਨਹੀਂ, ਇਹ ਤਾਂ ਬੜੀਆਂ ਛੋਟੀਆਂ ਗੱਲਾਂ ਨੇ ਦੋਸਤੋ। ਤੁਸੀਂ ਉਦਾਹਰਣਾਂ ਫਰੋਲ ਕੇ ਦੇਖਿਓ, ਆ ਜਿਹੜੀਆਂ ਜਦੋਂ 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 ਤੁਸੀਂ ਸੋਚੋਗੇ ਨਾ, ਸਾਰਾ ਜਿਹੜਾ ਆਲੇ ਦੁਆਲੇ ਰੌਲਾ ਪਿਆ ਹੁੰਦਾ, ਗਲੋਬਲ ਵਾਰਮਿੰਗ ਦਾ, ਬਿਮਾਰੀਆਂ ਦਾ, ਕੈਂਸਰ ਦਾ, ਦਿਲ ਦੀਆਂ ਬਿਮਾਰੀਆਂ ਦਾ, ਹੋਰ ਵੱਡੇ ਵੱਡੇ ਰੋਗਾਂ ਦਾ, ਭੁੱਖਮਰੀ ਦਾ, ਮਹਾਂਮਾਰੀਆਂ ਦਾ, ਕਿਤੇ ਨਾ ਕਿਤੇ ਇਹ ਗੱਲ ਆ ਹੀ ਜਾਣੀ ਆ ਬਈ ਇਹਦੇ ਲਈ ਸਭ ਤੋਂ ਵੱਧ ਜ਼ਿੰਮੇਵਾਰ ਜਿਹੜਾ ਉਹ ਇਨਸਾਨ ਹੀ ਆ। ਆਰਥਿਕ ਕਾਣੀ ਵੰਡ ਜਿਹੜੀ ਹੋਈ ਹੋਈ ਆ, ਵੱਡੀ ਬਹੁ ਗਿਣਤੀ ਭੁੱਖੀ ਮਰ ਰਹੀ ਆ, ਕੁੱਝ ਲੋਕ ਇੰਨਾ ਖਾਂਦੇ ਨੇ ਕਿ ਉਹਨਾਂ ਨੂੰ ਓਵਰ ਈਟਿੰਗ ਦੀ ਬਿਮਾਰੀ ਹੋਈ ਹੋਈ ਆ, ਉਹਨਾਂ ਦੇ ਦਿਲ ਦੀਆਂ ਨਾੜੀਆਂ ਮਾਰ, ਘਿਓ ਖਾ ਖਾ ਕੇ ਤੇ ਵੈਜੀਟੇਬਲ ਆਇਲ ਖਾ ਖਾ ਕੇ ਬੰਦ ਹੋਈਆਂ ਪਈਆਂ ਨੇ, ਢਿੱਡ ਉਹਨਾਂ ਦੇ ਬਟਨ ਬੰਦ ਕਰਦੇ ਨੇ, ਬੈਲਟ ਲਾਉਂਦੇ ਨੇ, ਕੋਈ ਬੈਲਟ ਉਹਨਾਂ ਦੇ ਫਿੱਟ ਨਹੀਂ ਆਉਂਦੀ, ਉਹਨਾਂ ਦੀਆਂ ਤਿਜੋਰੀਆਂ ਭਰੀਆਂ ਪਈਆਂ ਨੇ, ਬੈਂਕ ਅਕਾਊਂਟ ਦੇ ਵਿੱਚੋਂ ਜਿਵੇਂ ਗਲਾਸ ਭਰਦੀ ਹੈ ਨਾ ਤੇ ਲੱਸੀ ਜਾਂ ਪਾਣੀ ਬਾਹਰ ਡੁੱਲਦਾ ਹੁੰਦਾ, ਤੇ ਪੈਸਾ ਉਹਨਾਂ ਨੂੰ ਥਾਂ ਨਹੀਂ ਥਿਆਉਂਦੀ ਕਿ ਕਿੱਥੇ ਅਸੀਂ ਬੈਠ ਕੇ ਸਾਡੇ ਇੰਨਾ ਪੈਸਾ ਬਣ ਗਿਆ ਉਹਨੂੰ ਅੱਗ ਲਾਈਏ, ਤੇ ਫਿਰ ਉਹ ਦੁਨੀਆਂ ਦੇ ਨਾਲ ਫਿਰ ਵੀ ਉਹ ਧੱਕਾ ਕਰੀ ਜਾਂਦੇ ਨੇ। ਦੂਜੇ ਪਾਸੇ ਕੁਝ ਇਹੋ ਜਿਹੇ ਨੇ ਜਿਹਨਾਂ ਕੋਲ ਕੰਮ ਕਰਨ ਲਈ ਸਿਰਫ ਆਪਣਾ ਸਰੀਰ ਆ, ਸਵੇਰ ਤੋਂ ਸ਼ਾਮ ਤਾਈਂ ਵਿਚਾਰੇ ਕੰਮ ਹੀ ਕਰਦੇ ਰਹਿੰਦੇ ਨੇ ਤਾਂ ਕਿ ਜਿਹੜਾ ਢਿੱਡ ਆ ਉਹਨਾਂ ਦਾ ਉਹ ਜਾਂ ਉਹਨਾਂ ਦੇ ਪਰਿਵਾਰ ਦਾ ਉਹ ਭਰ ਸਕੇ। ਐਡੀ ਵੱਡੀ ਪੱਧਰ ਤੇ ਦੁਨੀਆਂ ਦੇ ਵਿੱਚ ਬੱਚੇ ਨੇ ਜਿਹਨਾਂ ਨੂੰ ਕੰਮ ਕਰਨਾ ਪੈਂਦਾ, ਉਹ ਸਕੂਲ ਦਾ ਕਦੇ ਉਹਨਾਂ ਨੇ ਮੂੰਹ ਨਹੀਂ ਦੇਖਿਆ। ਤੇ ਗੱਲ ਆਪਾਂ ਬੱਚਿਆਂ ਤੋਂ ਹੀ ਤੋਰੀ ਸੀ ਵੀ ਅਸੀਂ ਬੱਚਿਆਂ ਦਾ ਬਚਪਨ ਵੀ ਖੋ ਲਿਆ, ਅਸੀਂ ਆਪਣੇ ਤਰੀਕੇ ਨਾਲ ਬੱਚਿਆਂ ਨੂੰ ਸੋਚਣ ਲਾਤਾ। ਕਿਉਂ ਭਾਈ? ਬੱਚਾ ਕੁਦਰਤ ਦਾ ਹਿੱਸਾ, ਤੇ ਸਭ ਤੋਂ ਵੱਡੀ ਮੂਰਖਤਾ ਇਨਸਾਨਾਂ ਦੀ ਦੇਖੋ ਬਈ ਇਨਸਾਨ ਜਿਹੜੀ ਪ੍ਰਤੱਖ ਕੁਦਰਤ ਆਲੇ ਦੁਆਲੇ ਜਿਹੜੀ ਦਿਸਦੀ ਆ, ਜਿਹਦਾ ਹਿੱਸਾ ਅਸੀਂ ਬੰਦੇ ਜਾਨਵਰ ਪਸ਼ੂ ਪੰਛੀ ਪਾਣੀ ਲੇਕ ਝੀਲਾਂ ਦਰਿਆ, ਇਨਸਾਨ ਜਿਹੜਾ ਆਪਣੇ ਆਪ ਨੂੰ ਸਭ ਤੋਂ ਸਿਆਣਾ ਕਹਾਉਂਦਾ, ਜਿਹਦੀ ਯੂਨੀਕਨੈਸ ਇਹ ਹੈ ਕਿ ਉਹਦੇ ਦਿਮਾਗ ਲੱਗਿਆ ਆਲੇ ਦੁਆਲੇ ਬਾਰੇ ਸੋਚਦਾ, ਉਹ ਪ੍ਰਤੱਖ ਕੁਦਰਤ ਨੂੰ ਨਕਾਰਦਾ, ਪ੍ਰਤੱਖ ਕੁਦਰਤ ਨੂੰ ਨਕਾਰਦਾ। ਜਿਹੜੀ ਜਿਹੜੀ ਚੀਜ਼ ਵੇਖੀ ਨੀ ਰੱਬ, ਉਹਦੀ ਪੂਜਾ ਕਰੀ ਜਾਂਦਾ ਸਵੇਰ ਤੋਂ ਸ਼ਾਮ ਤਾਈਂ, ਤੇ ਫਿਰ ਉਹ ਕਹਿੰਦਾ ਵੀ ਇਹ ਜਿਹੜਾ ਰੱਬ ਆ ਨਾ, ਜਿਹੜਾ ਸਾਡਾ ਰੱਬ ਆ, ਇਹਨੇ ਸਾਨੂੰ ਬਣਾਇਆ, ਦੂਜੇ ਧਰਮ ਵਾਲਾ ਜਿਹੜਾ ਰੱਬ ਆ ਉਹਨੇ ਉਹਨੂੰ ਬਣਾਇਆ, ਉਹਨੂੰ ਰਹਿਣ ਦਾ ਕੋਈ ਹੱਕ ਨੀ, ਉਹਦੇ ਧਾਰਮਿਕ ਸਥਾਨ ਵੀ ਢਾ ਦਿਓ, ਸਾਡਾ ਧਾਰਮਿਕ ਸਥਾਨ ਬਣਿਆ ਰਹੇ। ਤੇ ਗੱਲ ਫਿਰ 6 ਦਸੰਬਰ ਦੀ ਚੱਲ ਪੈਣੀ ਹੈ, ਜਦੋਂ 6 ਦਸੰਬਰ ਦੀ ਚੱਲਣੀ ਆ ਗੱਲ, ਫਿਰ ਬਾਬਰੀ ਮਸਜਿਦ ਦੀ ਗੱਲ ਚੱਲੂ, ਬਾਬਰੀ ਮਸਜਿਦ ਦੀ ਗੱਲ ਚੱਲੂ, ਤੇ ਫਿਰ ਇੱਕ ਧਰਮ ਦੀ ਗੱਲ ਵੀ ਚੱਲੂਗੀ ਵੀ ਭਾਈ, ਜਦੋਂ ਬਾਬਰੀ ਮਸਜਿਦ ਦੀ ਗੱਲ ਚੱਲੂਗੀ ਫਿਰ ਇਸ ਤਰ੍ਹਾਂ ਮੁਸਲਮਾਨ ਦੁਨੀਆਂ ਦੇ ਇਸ ਤਰ੍ਹਾਂ ਸੋਚਦੇ ਨੇ ਬਈ ਇਹ ਬਹੁਤ ਗਲਤ ਹੋਇਆ, ਬਿਲਕੁਲ ਗਲਤ ਹੋਇਆ ਜੀ, ਇਹਦੇ ਚ ਕੋਈ ਸ਼ੱਕ ਨੀ। ਬਾਬਰੀ ਮਸਜਿਦ ਦਾ ਢਾਉਣਾ ਮੁਸਲਮਾਨਾਂ ਨੂੰ ਜਾਣ ਬੁੱਝ ਕੇ ਤੰਗ ਕੀਤਾ ਗਿਆ ਵੀ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਹਿੰਦੂਆਂ ਦੀਆਂ ਵੋਟਾਂ ਕਿਸੇ ਵੇਲੇ ਲਈਆਂ ਜਾਣ। ਹੁਣ ਕਿਉਂਕਿ ਮੁਸਲਮਾਨਾਂ ਦੀ ਮੋਸਕ ਸੀ, ਮਸੀਤ ਸੀ, ਮੁਸਲਮਾਨਾਂ ਨੂੰ ਦੁੱਖ ਹੋਇਆ, ਬਾਕੀ ਦੁਨੀਆਂ ਦੇ ਲੋਕਾਂ ਨੂੰ ਕਿਉਂ ਨੀ ਦੁੱਖ ਹੋਇਆ? ਕਿਉਂਕਿ ਉਹ ਕਹਿੰਦੇ ਜੀ ਅਸੀਂ ਕਿਹੜਾ ਮੁਸਲਮਾਨ ਆ। ਫਿਰ ਜਦੋਂ ਅਕਾਲ ਤਖ਼ਤ ਤੱਕ ਆਇਆ ਸਿੱਖਾਂ ਨੂੰ ਦੁੱਖ ਹੋਇਆ, ਬਾਕੀਆਂ ਨੂੰ ਕਿਉਂ ਨੀ ਦੁੱਖ ਹੋਇਆ? ਅਸੀਂ ਕਹਿੰਦੇ ਜੀ ਬਾਕੀ ਕਿਹੜਾ ਸਿੱਖ ਸੀ? ਮਤਲਬ ਇੰਨੀਆਂ ਜ਼ਿਆਦਾ ਵੰਡੀਆਂ ਅਸੀਂ ਪਾਈਆਂ ਹੋਈਆਂ ਆਪਸ ਵਿੱਚ ਦੀ, ਇੰਨੀਆਂ ਜ਼ਿਆਦਾ ਵੰਡੀਆਂ ਪਾਈਆਂ ਧਰਮ ਦੇ ਨਾਂ ਤੇ, ਰੱਬ ਦੇ ਨਾਂ ਤੇ, ਵੀ ਉਹ ਮੁਸਲਮਾਨਾਂ ਦਾ ਰੱਬ ਆ ਜਿਹੜਾ ਅੱਲਾ, ਉਹ ਮਸੀਤਾਂ ਚ ਵੱਸਦਾ ਪਤਾ ਨੀ, ਮਸੀਤ ਢਾ ਦਿਓ, ਤੇ ਜਿਹੜੇ ਅੱਲਾ ਦੇ ਨਾਂ ਤੋਂ ਚਿੜਦੇ ਨੇ ਹਿੰਦੂ, ਉਹ ਸਾਨੂੰ ਵੋਟਾਂ ਪਾ ਦੇਣਗੇ, ਤੇ ਦੂਜੇ ਪਾਸੇ ਜਿੱਥੇ ਕਿਤੇ ਦਾਅ ਲੱਗਦਾ ਦੂਜੇ ਕਿਹੜਾ ਘੱਟ ਕਰਦੇ ਨੇ, ਜਿੱਥੇ ਕਿਤੇ ਦਾਅ ਲੱਗਦਾ ਉਹ ਹਿੰਦੂਆਂ ਨੂੰ ਮਾਰ ਦਿਓ, ਸਿੱਖਾਂ ਨੂੰ ਮਾਰ ਦਿਓ, ਜੇ ਕਿਤੇ ਦਾਅ ਲੱਗਦਾ ਤਾਂ ਈਸਾਈਆਂ ਨੂੰ ਮਾਰ ਦਿਓ। ਮਤਲਬ ਹੈਰਾਨੀ ਇਸ ਗੱਲ ਦੀ ਆ। ਅੱਛਾ ਫਿਰ ਰੱਬ ਦੀ ਗੱਲ ਚਲੋ ਇਹ ਵੀ ਕਰ ਲੈਂਦੇ ਹਾਂ, ਪਰਸੋਂ ਚੌਥੇ ਕਹਿੰਦੇ ਕਿਸੇ ਨੇ ਅੱਲਾ ਦੇ ਖਿਲਾਫ਼ ਕੋਈ ਗੱਲ ਕਰਤੀ ਸੀ, ਨਹੀਂ ਕਰਨੀ, ਮਤਲਬ ਦੇਖੋ ਕ੍ਰਿਟਿਸਿਜ਼ਮ ਕਰਨਾ ਹੋਰ ਗੱਲ ਆ, ਪਰ ਇਸ ਤਰ੍ਹਾਂ ਦੇ ਕਿਸੇ ਤਰੀਕੇ ਦੇ ਮਾੜੇ ਸ਼ਬਦ ਬੋਲਣੇ